ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸਦਾ ਸਿਰਲੇਖ ਹੈ ਹਿਲੇਰੀਅਨ। ਬੋਰਨ 291, ਡਾਇਟ 371। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਐਂਟੈਨੀ ਨੂੰ ਮਿਲਣ ਲਈ ਉਸ ਕੁਲਜਮ ਆਸ਼ਰਮ ਨੂੰ ਜਿਹੜੀਆਂ ਸੰਗਤਾਂ ਜਾਂਦੀਆਂ ਆਉਂਦੀਆਂ ਸਨ, ਉਹਨਾਂ ਵਿੱਚ ਇੱਕ ਵਾਰੀ ਬੜਾ ਹੀ ਕੋਮਲ ਅਤੇ ਸੋਹਣਾ ਲੜਕਾ ਕੋਈ 14 ਸਾਲ ਉਮਰ ਦਾ ਆਇਆ। ਉਹਦਾ ਘਰ ਸੁਏਜ਼ ਦੇ ਪਾਸ ਨਿੱਕੇ ਅਰਬੀ ਰੇਗਿਸਤਾਨ ਦੇ ਕਿਨਾਰੇ ਪੈਲਸਟੀਨ ਦੇ ਮੁਲਕ ਵਿੱਚ ਸੀ। ਗਾਜ਼ਾ ਸ਼ਹਿਰ ਦੇ ਕੋਲ ਥਾਬਾਥਾ ਨਾਮ ਕਸਬੇ ਦਾ ਉਹ ਵਸਨੀਕ ਸੀ। ਲਿਖਿਆ ਹੈ ਉਹ ਕੰਢਿਆਂ ਵਿੱਚ ਇੱਕ ਗੁਲਾਬ ਦਾ ਫੁੱਲ ਸੀ। ਉਹ ਲੜਕਾ ਈਸਾਈ ਸਿਦਕ ਵਿੱਚ ਸੀ ਅਤੇ ਉਹਦੇ ਮਾਂ ਪਿਓ, ਭਾਈਚਾਰਾ ਸਾਰਾ ਬੁੱਤ ਪੂਜ ਸਨਾਤਨੀ ਸਨ। ਹਿਲੇਰੀਅਨ ਦੇ ਮਾਂ ਪਿਓ ਬੜੇ ਅਮੀਰ ਸਨ ਔਰ ਉਹਨਾਂ ਦੀ ਚਾਹਨਾ ਸੀ ਕਿ ਜੋ ਖਰਚ ਹੋਵੇ ਸੋ ਹੋਵੇ, ਉਹ ਆਪਣੇ ਪੁੱਤਰ ਨੂੰ ਅਕਲੀ ਦੁਨੀਆ ਵਿੱਚ ਇੱਕ ਚਮਕਦਾ ਹੀਰਾ ਬਣਾਉਣਗੇ। ਮਿਸਰ ਦੇ ਅਲੈਗਜ਼ੈਂਡਰੀਆ ਸ਼ਹਿਰ ਦੀ ਇੱਕ ਵਿੱਦਿਆ ਕੇਂਦਰ ਹੋਣ ਦੀ ਬਹੁਤ ਸ਼ੋਹਰਤ ਸੀ ਅਤੇ ਉਹਨਾਂ ਨੇ ਹਿਲੇਰੀਅਨ ਨੂੰ ਉੱਥੇ ਇੱਕ ਲਾਇਕ ਉਸਤਾਦ ਦੇ ਹੇਠ ਪੜ੍ਹਨ ਪਾਇਆ। ਪਰ ਚੌਗਿਰਦੇ ਵਿੱਚ ਬੁੱਧ ਪੂਜ ਸਨਾਤਨੀ ਧਰਮਾਂ ਦੇ ਅਸਰ ਅਤੇ ਨਜ਼ਾਰੇ, ਕਿਆ ਦੀਨ ਵਾਲੇ ਕਿਆ ਦੁਨੀਆ ਵਾਲੇ, ਹਿਲੇਰੀਅਨ ਨੂੰ ਬੜੇ ਭੈੜੇ ਲੱਗਦੇ ਸਨ ਅਤੇ ਉਸ ਵਿੱਚ ਜਾਨਵਰਾਂ ਦੀਆਂ ਖੇਲਾਂ ਦੇਖਣ ਦਾ ਬੱਚਿਆਂ ਵਾਲਾ ਕੋਈ ਚਾਹ ਨਹੀਂ ਸੀ, ਨਾ ਉਹ ਨਾਟਕ ਦੇਖਦਾ ਸੀ। ਅਤੇ ਇਹਨਾਂ ਦਿਨਾਂ ਵਿੱਚ ਕਿਸ ਤਰ੍ਹਾਂ ਉਸ ਈਸਾਈ ਸਿਦਕ ਦੇ ਪਿਆਰ ਦੀ ਚਿੰਗਾਰੀ ਨੂੰ ਆਪਣੇ ਦਿਲ ਵਿੱਚ ਚੁੱਪ ਚੁੱਪੀ 'ਤੇ ਧਾਰਨ ਕੀਤੀ, ਇਹ ਰੱਬ ਨੂੰ ਹੀ ਪਤਾ ਹੈ। ਇਸ ਬਾਬਤ ਇਤਿਹਾਸ ਚੁੱਪ ਹੈ। ਇਸ ਛੁਪੀ ਮੇਰ ਦਾ ਸਿੱਟਾ ਇਹ ਨਿਕਲਿਆ ਕਿ ਉਸਨੇ ਆਲ ਜਾਲ ਵਿਆਕਰਨ ਅਤੇ ਵਕਤਰਤਾ, ਅਫਲਾਤੂ ਅਤੇ ਅਰਸਤੂ ਆਦਿ ਦਾ ਪੜ੍ਹਨਾ ਛੱਡਿਆ ਅਤੇ ਜਿਉਂ ਹੀ ਐਂਟੈਨੀ ਦਾ ਨਾਂ ਸੁਣਿਆ ਤਿਉਂ ਹੀ ਉਸ ਵੱਲ ਉੱਠ ਚੱਲਿਆ। ਕਦਮ ਅੱਗੇ ਹੋਏ ਸੋ ਹੋਏ, ਪਿੱਛੇ ਨਾ ਹੋਵੇ, ਪਹੁੰਚਦੇ ਸਾਰ ਹੀ ਆਪ ਐਂਟੈਨੀ ਦਾ ਸਿੱਖ ਬਣ ਗਿਆ। ਦੁਨੀਆ ਵਾਲੇ ਕੱਪੜੇ ਲਾ ਦਿੱਤੇ, ਇੱਕ ਭੇਡ ਦੇ ਚਮੜੇ ਦਾ ਚੋਗਾ ਜਿਹਾ ਧਾਰਨ ਕੀਤਾ ਅਤੇ ਇੱਕ ਗੂਣੀ ਜਿਹੀ ਦਾ ਸੀਤਾ ਮੋਟਾ ਕੁਰਤਾ ਪਾ ਲਿਆ ਅਤੇ ਹੋਰ ਤਪੱਸਵੀਆਂ ਵਾਂਗ ਉੱਥੇ ਰੇਗਿਸਤਾਨ ਵਿੱਚ ਵਿਚਰਨ ਲੱਗਾ। ਐਂਟੈਨੀ ਨੂੰ ਤੱਕ ਤੱਕ ਕੇ ਇਸ ਬੱਚੇ ਦਾ ਰੂਹ ਖੁਸ਼ ਹੁੰਦਾ ਸੀ, ਤੱਕਦਾ ਸੀ। ਐਂਟੈਨੀ ਆਏ ਗਏ ਨਾਲ ਕਿੰਜ ਵਚਨ ਕਰਦਾ ਹੈ, ਕਿੰਜ ਉੱਠਦਾ ਹੈ, ਬੈਠਦਾ ਹੈ, ਅਰਦਾਸ ਵਿੱਚ ਮਗਨ ਰਹਿੰਦਾ ਹੈ। ਪਰ ਸਮੂਹਾਂ ਦੇ ਸਮੂਹ ਜਿਹੜੇ ਐਂਟੈਨੀ ਦੇ ਦਰਸ਼ਨਾਂ ਨੂੰ ਆਉਂਦੇ ਸਨ, ਉਹਨਾਂ ਉੱਪਰ ਕੁਝ ਖਿੱਚਦਾ ਸੀ ਕਿ ਐਵੇਂ ਬੇਮਤਲਬ ਉਸ ਕੋਮਲ ਸਰੀਰ ਜਿਹੜਾ ਭੁੱਖ ਪਿਆਸ ਅਤੇ ਤਪ ਨਾਲ ਖੀਣ ਹੋਇਆ ਹੋਇਆ ਸੀ, ਖਾ ਮਖਾ ਕੁਛ ਦੁੱਖ ਹੀ ਦੇਣ ਆਉਂਦੇ ਹਨ। ਅਤੇ ਆਪਣੇ ਮਨ ਵਿੱਚ ਕਹਿੰਦਾ ਸੀ, ਮੈਂ ਸ਼ਹਿਰ ਛੋੜ ਕੇ ਇਹਨਾਂ ਲੋਕਾਂ ਦੇ ਬੇਅਰਥ ਜਮ ਘਟਾਂ ਨੂੰ ਤਾਂ ਇੱਥੇ ਵੇਖਣ ਨਹੀਂ ਆਇਆ ਸਾਂ। ਐਂਟੈਨੀ ਤਾਂ ਆਪਣਾ ਜੀਵਨ ਸਫਲ ਕਰ ਚੁੱਕਾ ਹੈ, ਹੁਣ ਉਹ ਦਰਸ਼ਨ ਰੂਪ ਹੀ ਹੈ ਅਤੇ ਲੋਕ ਦਰਸ਼ਨ ਕਰਨ ਆਉਂਦੇ ਹਨ। ਪਰ ਮੈਨੂੰ ਤਾਂ ਹਾਲੇ ਐਂਟੈਨੀ ਵਾਂਗ ਹੀ ਜੀਵਨ ਦਾ ਜੰਗ ਕਰਨਾ ਹੈ ਅਤੇ ਉਸ ਵਰਗੀ ਫਤਿਹ ਪਾਣੀ ਹੈ। ਇਹ ਕਹਿ ਕੇ ਉਹ ਰੇਗਿਸਤਾਨ ਬਿਆਬਾਨ ਨੂੰ ਛੱਡ ਮੁੜ ਘਰ ਪਰਤ ਆਇਆ। ਉਹਦੇ ਮਾਂ ਪਿਓ ਮਰ ਚੁੱਕੇ ਸਨ, ਸਾਰੀ ਜਾਇਦਾਦ ਉਹਨਾਂ ਦੀ ਆਪਨੇ ਆਪਣੇ ਭੈਣਾਂ ਭਰਾਵਾਂ ਵਿੱਚ ਵੰਡ ਦਿੱਤੀ ਅਤੇ ਜਿਹੜੀ ਕੁਛ ਬਾਕੀ ਬਚੀ ਉਹ ਗਰੀਬਾਂ ਨੂੰ ਵੰਡ ਦਿੱਤੀ ਅਤੇ ਇਉਂ ਕੁੱਲ ਦੁਨਿਆਵੀ ਧਨ ਦੌਲਤ ਥੀ ਅਲਫ ਨੰਗਾ ਹੋ ਆਪ ਕਿਸੇ ਐਸੀ ਥਾਂ ਦੀ ਤਲਾਸ਼ ਵਿੱਚ ਚੱਲੇ ਜਿੱਥੇ ਬੰਦਿਆਂ ਵਾਂਗ ਬਹਿ ਕੇ ਈਸਾ ਦੇ ਪਿਆਰ ਵਿੱਚ ਰਸਣ ਦੀ ਪੂਰਨਤਾ ਨੂੰ ਪ੍ਰਾਪਤ ਕਰ ਸਕੇ। ਉਹ ਅਤਿਅੰਤ ਗਰੀਬੀ, ਨਿਰਧਨਤਾ ਹਿਲੇਰੀਅਨ ਦੇ ਰੂਹ ਨੂੰ ਖੁਸ਼ੀ ਕਰਦੀ ਸੀ। ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ। ਗਾਜ਼ਾ ਸ਼ਹਿਰ ਥੀ ਥੋੜ੍ਹੀ ਹੀ ਵਾਹ ਉੱਪਰ ਇੱਕ ਸਮੁੰਦਰ ਦਾ ਕਿਨਾਰਾ ਸ਼ੁਰੂ ਹੁੰਦਾ ਹੈ ਜਿਹੜਾ ਮਿਸਰ ਤੱਕ ਚਲਾ ਜਾਂਦਾ ਹੈ। ਇੱਕ ਜੱਬੇ ਜਿਹੇ ਵਾਲਾ ਰੇਗਿਸਤਾਨ ਹੈ ਜਿੱਥੇ ਸਿਵਾਏ ਮੱਖੀ, ਮੱਛਰ, ਪਿੱਸੂ ਆਦਿ ਦੇ ਕੋਈ ਹੋਰ ਜ਼ਿੰਦਾ ਚੀਜ਼ ਰਹਿ ਹੀ ਨਹੀਂ ਸਕਦੀ, ਸਿਵਾਏ ਕਿਲਕਾਂ ਅਤੇ ਨਾੜਾਂ ਦੇ ਹੋਰ ਕੋਈ ਬਨਸਪਤੀ ਵੀ ਨਹੀਂ ਹੁੰਦੀ। ਅਤੇ ਉੱਤਰ ਵਾਲਾ ਉਹ ਮਿਸਰ ਦਾ ਖੁਸ਼ਕ ਰੇਗਿਸਤਾਨ ਇਸ ਸਦਾ ਪਾਣੀ ਲੈ ਉਤਰੀ ਐਸੇ ਥੀ ਕਈ ਗੁਣਾ ਚੰਗਾ ਹੈ। ਹਿਲੇਰੀਅਨ ਨੇ ਇਸ ਜ਼ਹਿਰੀਲੇ ਕਿਨਾਰੇ ਵੱਲ ਮੂੰਹ ਕੀਤਾ। ਆਪ ਦੇ ਸਾਰੇ ਮਿੱਤਰ ਯਾਰ ਭਾਈ ਗਾਜ਼ਾ ਅਤੇ ਥਾਬਾਥਾ ਦੇ ਆਪ ਨੂੰ ਹੋੜਦੇ ਸਨ ਕਿ ਇਸ ਜੱਬੇ ਵਿੱਚ ਜਾਣਾ ਬੜਾ ਖਤਰਨਾਕ ਹੈ। ਮਾਜੂਮਾ ਦੇ ਕੋਲ ਕੋਲ ਇਸ ਜੱਬੇ ਵਿੱਚ ਚੋਰ ਅਤੇ ਡਾਕੂ ਵੱਸਦੇ ਹਨ ਅਤੇ ਮਾਰ ਕੁੱਟ ਕੇ ਲੁੱਟ ਕੇ ਉਸ ਜੱਬੇ ਵਿੱਚ ਜਾ ਵੜਦੇ ਹਨ ਜਿੱਥੇ ਕਦੀ ਕੋਈ ਉਹਨਾਂ ਦਾ ਵੀ ਪਿੱਛਾ ਨਹੀਂ ਕਰਦਾ। ਹਿਲੇਰੀਅਨ ਦਾ ਉੱਤਰ ਸੀ, ਡਾਕੂਆਂ ਚੋਰਾਂ ਕੋਲੋਂ ਵੱਧ ਖਤਰਨਾਕ ਇਹ ਸਦਾ ਦੀ ਮੌਤ ਵਾਲਾ ਜੀਵਨ ਹੈ। ਸਭ ਹੈਰਾਨ ਸਨ। ਇੱਕ ਬਾਲਕ ਇਉਂ ਪੱਕਾ ਇਰਾਦਾ ਰੱਖਦਾ ਹੈ। ਇੱਕ ਅਜੀਬ ਜਯੋਤੀ ਉਹਦੀਆਂ ਅੱਖਾਂ ਵਿੱਚ ਸੀ ਅਤੇ ਉਹਦੇ ਚਿਹਰੇ 'ਤੇ ਆਸਮਾਨੀ ਨੂਰ ਸੀ। ਉਹ ਦੇਵਤਾ ਲੱਗਦਾ ਸੀ। ਹਿਲੇਰੀਅਨ ਨੇ ਮੋਟਾ ਜਿਹਾ ਕੁਰਤਾ ਵਾਲਾ ਦਾ ਬਣੀਆਂ ਪਾ ਲਿਆ। ਅੱਗੇ ਖੁਸ਼ਕ ਸੜਿਆ ਰੇਗਿਸਤਾਨ ਅਤੇ ਪਿੱਛੇ ਇੱਕ ਜ਼ਹਿਰੀਲਾ ਜੱਬਾ ਅਤੇ ਜਾ ਇੱਕ ਥਾਂ ਆਪਣੀ ਕੱਖਾਂ ਦੀ ਕੁਟੀਆ ਬਣਾਈ। ਸਮੁੰਦਰ ਦੇ ਛਲ ਆਉਂਦੇ ਸਨ ਅਤੇ ਉਹਨਾਂ ਥੀ ਬਚਣ ਲਈ ਕੋਈ ਓਟ ਜ਼ਰੂਰੀ ਸੀ ਅਤੇ ਗਿੱਲੀ ਧਰਤੀ ਥੀ ਬਚਣ ਲਈ ਖਜੂਰਾਂ ਦੇ ਪੱਤਿਆਂ ਦੀ ਚਟਾਈ। ਹਿਲੇਰੀਅਨ ਦੀ ਉਮਰ ਇਸ ਜੋਸ਼ੀਲੇ ਤਿਆਗ ਵੇਲੇ ਸਿਰਫ 15 ਸਾਲ ਦੀ ਸੀ ਅਤੇ ਆਪ ਨੇ ਅੰਦਰ ਦਾ ਜੰਗ ਆਰੰਭ ਕੀਤਾ। ਆਪਣੇ ਫਿਤਰਤੀ ਜ਼ਰੂਰਤਾਂ ਵਾਲੇ ਬੰਦੇ ਨਾਲ ਲੜਾਈ ਆਰੰਭੀ ਅਤੇ ਆਪ ਨੇ ਜਿਸ ਵੀਰਤਾ ਨਾਲ ਇਹ ਤਪੱਸਿਆ ਆਰੰਭੀ ਉਹ ਮੰਨਣ ਵਿੱਚ ਨਹੀਂ ਆਉਂਦੀ। ਹਰ ਰੋਜ਼ ਆਪ ਦਾ ਖਾਣ ਕੇਵਲ 15 ਗਿਣੀਆਂ ਹੋਈਆਂ ਖਜੂਰਾਂ ਅਤੇ ਉਹ ਵੀ ਆਪ ਦਿਨ ਛੁਪੇ ਸਾਰੇ ਦਿਨ ਦੇ ਵਰਤ ਪਿੱਛੋਂ ਖਾਂਦੇ ਸਨ ਅਤੇ ਆਪ ਅੰਜੀਲ ਦੇ ਇਸ ਵਾਕ ਨੂੰ ਦੁਹਰਾਉਂਦੇ ਸਨ, ਜਿਹੜਾ ਆਦਮੀ ਕੰਮ ਨਹੀਂ ਕਰਦਾ। ਹਾਂਜੀ, ਫਿਰ ਦੁਹਰਾ ਦੇਈਏ। ਆਪ ਅੰਜੀਲ ਦੇ ਇਸ ਵਾਕ ਨੂੰ ਦੁਹਰਾਉਂਦੇ ਸਨ, ਜਿਹੜਾ ਆਦਮੀ ਕੰਮ ਨਹੀਂ ਕਰਦਾ ਉਹ ਖਾਵੇ ਵੀ ਨਾ। ਉਸ ਜੱਬੇ ਵਿੱਚ ਥੋੜ੍ਹੀ ਜਿਹੀ ਜ਼ਮੀਨ ਆਪ ਨੇ ਇਸ ਕਾਬਲ ਕੀਤੀ ਕਿ ਕੁਛ ਸਾਗ ਪੱਤੇ ਉੱਥੇ ਉਗਾ ਸਕਣ ਅਤੇ ਆਪ ਵੀ ਚਟਾਈਆਂ ਹੋਰ ਉਹਨਾਂ ਦਿਨਾਂ ਦੇ ਸਾਦਾਂ ਵਾਂਗ ਬਣਾਉਣ ਲੱਗੇ। ਪਰ ਖਜੂਰ ਦੇ ਪੱਤਿਆਂ ਦੀ ਨਾ ਉਹ ਕੁਛ ਸੁਖਾਲੀਆਂ ਬਣਦੀਆਂ ਸਨ। ਆਪ ਘਾਹ ਹੀ ਬਣਾਉਂਦੇ ਸਨ ਜਿਹਦੇ ਤੀਲੇ ਮੁਰਕਣੇ ਸਨ ਅਤੇ ਹੱਥਾਂ ਨੂੰ ਸੂਈਆਂ ਵਾਂਗ ਲੱਗਦੇ ਸਨ ਅਤੇ ਇਉਂ ਕੰਮ ਕਰਦੇ ਆਪਣਾ ਮਨ ਵਾਹਿਗੁਰੂ ਦੇ ਚਰਨਾਂ ਵਿੱਚ ਜੋੜੀ ਰੱਖਦੇ ਸਨ। ਹਿਲੇਰੀਅਨ ਨੂੰ ਕਈ ਵਾਰੀ ਫਿਤਰਤੀ ਸੁਭਾਅ ਦੇ ਲਗਾਵਟਾਂ ਅਤੇ ਚਾਹਨਾਂ ਦੇ ਭੂਤ ਬਣ ਕੇ ਨਜ਼ਰ ਆਉਂਦੇ ਸਨ ਅਤੇ ਤਰਗੀਬ ਦਿੰਦੇ ਸਨ ਕਿ ਕਿਸ ਪਾਸੇ ਪਿਆ ਹੈ, ਆ ਮੌਜ ਮਾਣ। ਪਰ ਆਪ ਉਹਨਾਂ ਨੂੰ ਭੈੜਾ ਸਮਝਦੇ ਸਨ ਅਤੇ ਕਦੀ ਉਹਨਾਂ ਦੀ ਗੱਲ ਨਹੀਂ ਸੁਣਦੇ ਸਨ। ਸੱਚਾ ਸੁੱਖ ਛੋੜ ਕੇ ਕੂੜੇ ਵੱਲ ਕੌਣ ਜਾਏ, ਇਹ ਕਹਿ ਆਪਣੀ ਕਾਰ ਸਿਮਰਨ ਵਿੱਚ ਲੱਗ ਪੈਂਦੇ ਸਨ। ਕਈ ਵਾਰੀ ਇਹ ਜਵਾਨ ਸਿੱਖ ਆਪਣੇ ਆਪ ਨੂੰ ਮਾਰਨ ਲੱਗ ਜਾਂਦਾ ਸੀ ਕਿ ਇਹ ਭੈੜੇ ਖਿਆਲ ਸਾਹਮਣੇ ਹੀ ਕਿਉਂ ਆਉਂਦੇ ਹਨ। ਜਦ ਕਦੀ ਇਸ ਤਰ੍ਹਾਂ ਦੁਖੀ ਹੋਣਾ, ਆਪ ਵਰਤ ਰੱਖ ਲੈਂਦੇ ਸਨ ਪਰ ਬੜੇ ਕੜੇ ਖਤਰਨਾਕ ਵਰਤ ਰੱਖਦੇ ਸਨ। ਐਸੇ ਵਰਤਾਂ ਵਿੱਚ ਬਸ ਇੱਕ ਦੋ ਦਾਣੇ ਖਜੂਰ ਦੇ ਅਤੇ ਨਾਲ ਪਾਣੀ ਦੀ ਥਾਂ ਇੱਕ ਦੁਧਕ ਜਿਹੀ ਬੂਟੀ ਦਾ ਕੋੜਾ ਰਸ ਨਿਚੋੜ ਪੀਂਦੇ ਸਨ ਅਤੇ ਉਹ ਵੀ ਤੀਸਰੇ ਚੌਥੇ ਦਿਨ ਮਗਰੋਂ। ਅਤੇ ਇਸ ਵਰਤ ਵਿੱਚ ਆਪ ਹੱਥਾਂ ਦੀ ਮਿਹਨਤ ਜ਼ਿਆਦਾ ਕਰਦੇ ਸਨ ਔਰ ਰੱਬ ਦੀ ਆਰਾਧਨਾ ਦੇ ਗੀਤ ਗਾਉਂਦੇ ਕਈ ਰਾਤਾਂ ਜਗਰਾਤਾਂ ਕੱਢਦੇ ਸਨ। ਇੱਥੇ ਤੱਕ ਇਸ ਜੰਗ ਦੀ ਛੇੜ ਚੱਲੀ ਕਿ ਆਪ ਦਾ ਸੋਹਲ ਅਤੇ ਸੋਹਣਾ ਬਦਨ ਸੁੱਕ ਕੇ ਪਿੰਜਰਾ ਹੋ ਗਿਆ। ਇਉਂ ਆਪ ਨੇ 20 ਵਰ੍ਹੇ ਦੀ ਉਮਰ ਤੱਕ ਆਪਣੇ ਆਪ ਨੂੰ ਨਵੇਂ ਥੀ ਨਵਾਂ ਤਪੱਸਿਆ ਦਾ ਤਸੀਹਾ ਦਿੱਤਾ। ਫਿਰ ਉਹ ਜੱਬਾ ਅਤੇ ਸੇਜਲ ਵਾਲੀ ਥਾਂ ਛੱਡੀ ਅਤੇ ਬੜੀ ਮਿਹਨਤ ਨਾਲ ਪੱਥਰ ਇਕੱਠੇ ਕਰਕੇ ਉਹਨਾਂ ਦੀ ਗੁਫਾ ਬਣਾਈ ਜਿਸ ਵਿੱਚ ਮੁਸ਼ਕਲ ਨਾਲ ਆਪ ਤਾਣੇ ਮਸੇ ਲੇਟ ਸਕਦੇ ਸਨ। 4 ਕੁ ਫੁੱਟ ਲੰਮੀ ਅਤੇ 5 ਫੁੱਟ ਉੱਚੀ ਅਤੇ ਇਸ ਗੁਫਾ ਵਿੱਚ ਰਹਿੰਦੇ ਆਪ ਦਾ ਭੋਜਨ ਬਸ ਚੰਦ ਦਾਣੇ ਮਾਂ ਮੋਠਦੇ ਸਨ, ਜਿਨ੍ਹਾਂ ਨੂੰ ਨਰਮ ਕਰਨ ਲਈ ਆਪ ਉਹਨਾਂ ਨੂੰ ਪਾਣੀ ਵਿੱਚ ਸੇੜ ਰੱਖਦੇ ਸਨ ਅਤੇ ਫਿਰ ਚੱਬ ਲੈਂਦੇ ਸਨ। ਕੁਝ ਸਾਲ ਮਗਰੋਂ ਆਪ ਇੱਕ ਭੋਰਾ ਰੋਟੀ ਦਾ ਅਤੇ ਨਮਕ ਅਤੇ ਠੰਡਾ ਜਲ ਛਕਦੇ ਸਨ। ਉਸ ਥੀ ਬਾਅਦ 3 ਸਾਲ ਲਈ ਆਪ ਕੰਧ ਮੂਲ ਕੱਚਾ ਚੁੱਕ ਕੇ ਖਾ ਕੇ ਗੁਜ਼ਾਰਾ ਕਰਦੇ ਰਹੇ। ਅਤੇ ਇਉਂ ਆਖਰ ਉਹ 6 ਔਂਸ ਜੌਂ ਦੀ ਰੋਟੀ 'ਤੇ ਆਣ ਟਿੱਕੇ ਅਤੇ 24 ਘੰਟੇ ਬਾਅਦ ਜਦ ਆਪ ਦੀ ਆਰਬਲਾ 64 ਸਾਲ ਦੀ ਹੋਈ ਤਦ ਆਪ ਨੇ ਰੱਬ ਦੀ ਸੇਵਾ ਵਿੱਚ ਇੱਕ ਅਮੰਨਣੀ ਜੋਸ਼ ਨਾਲ ਇੱਕ ਨਵੀਂ ਤਪੱਸਿਆ ਸ਼ੁਰੂ ਕੀਤੀ। ਫਿਰ ਅੰਨ ਛੱਡ ਦਿੱਤਾ ਅਤੇ ਗੋਭੀ ਨਾਲ ਕੁਝ ਦਾਣੇ ਮਿਲਾ ਕੇ ਖਾਂਦੇ ਸਨ ਅਤੇ ਇਸ ਦਾ ਸਿਰਫ 5 ਔਂਸ ਖਾਂਦੇ ਸਨ ਅਤੇ ਨੇਮ ਨਾਲ ਆਪਣੀ 80 ਸਾਲ ਦੀ ਉਮਰ ਤੱਕ ਬਸ ਇੰਨੇ ਥੋੜ੍ਹੇ ਭੋਜਨ ਪਰ ਸਰੀਰ ਦਾ ਨਿਰਵਾਹ ਕਰਦੇ ਸਨ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।